ਕਾਂਡ 13 ਲਾਹੌਰ ਦੀ ਸੰਗਤ ਨੂੰ ਗੁਰਮਤਿ ਦਾ ਉਪਦੇਸ਼। ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਪਾਸ ਚੱਠੇ ਨਾਮ ਦੇ 2-3 ਨਗਰ ਹਨ, ਜਿਨ੍ਹਾਂ ਵਿੱਚੋਂ ਇੱਕ ਰੋਟੀ ਰਾਮ ਦੇ ਚੱਠਿਆਂ ਕਰਕੇ ਮਸ਼ਹੂਰ ਹੈ, ਕਿਉਂਕਿ ਕਿਸੇ ਸਮੇਂ ਇੱਥੇ ਇੱਕ ਪੂਰਨ ਬੀਤਰਾਗ ਮਹਾਂਪੁਰਸ਼ ਹੋਇਆ ਸੀ, ਜੋ ਕੇਵਲ 8 ਪੈਰੀਂ ਇੱਕੋ ਵਾਰ ਹੀ ਭਿੱਖਿਆ ਨੂੰ ਜਾਂਦਾ ਅਤੇ ਗ੍ਰਹਿਸਥੀ ਭਗਤ ਦੇ ਬੂਹੇ ਅੱਗੇ ਰੋਟੀ ਰਾਮ ਕਹਿ ਕੇ ਆਵਾਜ਼ ਦੇਣੀ, ਚਾਹੇ ਰੋਟੀ ਮਿਲੇ ਚਾਹੇ ਨਾ, ਦੂਜੀ ਆਵਾਜ਼ ਨਹੀਂ ਦੇਣੀ, 2-3 ਘਰਾਂ ਤੋਂ ਵੱਧ ਫਿਰਨਾ ਨਹੀਂ, ਜਿੱਥੇ ਪ੍ਰਸ਼ਾਦਾ ਮਿਲ ਜਾਣਾ ਉਸੇ ਜਗ੍ਹਾ ਹੱਥਾਂ ਤੇ ਲੈ ਕੇ ਛਕ ਲੈਣਾ, ਬਹੁਤੀ ਕਿਸੇ ਨਾਲ ਗੱਲ ਨਹੀਂ ਕਰਨੀ, ਭਿੱਖਿਆ ਤੋਂ ਬਿਨਾਂ ਪਿੰਡ ਵਿੱਚ ਨਹੀਂ ਜਾਣਾ, ਜਿਸ ਕਰਕੇ ਉਸ ਦਾ ਨਾਮ ਹੀ ਸੰਤ ਰੋਟੀ ਰਾਮ ਕਰਕੇ ਪ੍ਰਸਿੱਧ ਹੋ ਗਿਆ। ਇਹ ਚੰਗੀ ਕਰਨੀ ਵਾਲਾ ਮਹਾਤਮਾ ਸੀ। ਉਸਦੇ ਨਾਮ ਤੇ ਇਲਾਕੇ ਵਿੱਚ ਰੋਟੀ ਰਾਮ ਸੰਤ ਵਾਲੇ ਚੱਠੇ ਮਸ਼ਹੂਰ ਹੋ ਗਏ। ਇਥੋਂ ਦੇ ਰਹਿਣ ਵਾਲਾ ਅਰਜਨ ਸਿੰਘ ਨਾਮੇ ਇੱਕ ਪ੍ਰੇਮੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਕੁਛ ਕੁ ਸਮਾਂ ਅਸਥਾਨ ਰਹਿ ਤੇ ਰਹਿ ਕੇ ਸੇਵਾ ਕੀਤੀ, ਉਪਰੰਤ ਹਜ਼ੂਰ ਦੀ ਰਸਨਾ ਤੋਂ ਨਾਮ ਸਿਮਰਨ ਦਾ ਸਦਕਾ ਲੈ ਕੇ ਪੂਰਨ ਸ਼ਰਧਾਲੂ ਬਣ ਗਿਆ। ਇਹ ਚੰਗੀ ਕਮਾਈ ਵਾਲਾ ਗੁਰਮੁਖ ਨਿਕਲਿਆ, ਵੱਡੇ ਵੱਡੇ ਸ਼ਹਿਰਾਂ ਵਿੱਚ ਵਿਚਰ ਕੇ ਗੁਰਬਾਣੀ ਦਾ ਕੀਰਤਨ ਤੇ ਗੁਰਮੁਖ ਦਾ ਪ੍ਰਚਾਰ ਕਰਦਾ। ਸੰਗਤਾਂ ਇਸ ਦੀ ਮਿੱਠੀ ਆਵਾਜ਼ ਨਾਲ ਗੁਰਬਾਣੀ ਦਾ ਸਿੱਧੀਆਂ ਧਾਰਨਾ ਵਿੱਚ ਕੀਰਤਨ ਕਰਕੇ ਕੀਰਤਨ ਸੁਣ ਕੇ ਮੋਹਿਤ ਹੋ ਜਾਂਦੀਆਂ। ਕਈ ਵਾਰ ਲਾਹੌਰ ਸ਼ਹਿਰ ਗਿਆ, ਪੁਰਾਣੇ ਧਰਮਪੁਰੇ ਕੀਰਤਨ ਕੀਤਾ। ਸੰਗਤ ਨੇ ਬੜਾ ਪ੍ਰੇਮ ਜਤਾਇਆ। ਸੰਗਤ ਦੀ ਅਪਾਰ ਸ਼ਰਧਾ ਦੇ ਕੇ ਇਸ ਨਿਰਮਾਣ ਗੁਰਸਿੱਖ ਨੇ ਕਿਹਾ, ਪ੍ਰੇਮੀਓ, ਮੈਂ ਤਾਂ ਤੁਹਾਡੇ ਵਰਗਾ ਹੀ ਇੱਕ ਨਾਮ ਤਰੀਕ ਪੇਖੀ ਸਿੱਖ ਹਾਂ। ਜੇਕਰ ਤੁਸੀਂ ਇਸ ਅੰਮ੍ਰਿਤ ਕੀਰਤਨ ਦਾ ਅਸਲੀ ਰਸ ਮੰਨਣਾ ਹੈ ਤਾਂ ਤੁਸੀਂ ਮੇਰੇ ਨਾਲ ਕਰਮਸਰ ਚਲੋ। ਉੱਥੇ ਸਮੇਂ ਦੇ ਤਾਰਕ ਨਿਤ ਅਵਤਾਰ ਪੂਰਨ ਮਹਾਂਪੁਰਸ਼ ਰਾਜੇ ਜੋਗੀ ਆਪਣੀ ਜੋਤ ਜਗਾ ਰਹੇ ਹਨ, ਉਹਨਾਂ ਦੇ ਦਰਸ਼ਨ ਕਰੋ, ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਨਿਰੋਲ ਕੀਰਤਨ ਦੇ ਗਾਹਕ ਪ੍ਰੇਮੀ ਉਸੇ ਸਮੇਂ ਤਿਆਰ ਹੋ ਕੇ ਉਸੇ ਗੁਰਮੁਖ ਨਾਲ ਕਰਮਸਰ ਪੁੱਜੇ, ਜਿਨ੍ਹਾਂ ਨਾਲ ਇਹ ਮੁਖੀ ਸੱਜਣ ਸਨ, ਸਰਦਾਰ ਨਿਹਾਲ ਸਿੰਘ, ਭਾਈ ਸ਼ੇਰ ਸਿੰਘ, ਭਾਈ ਸੁੰਦਰ ਸਿੰਘ, ਇਹ ਸਾਰੇ ਰੇਲਵੇ ਵਰਕਸ਼ਾਪ ਮੁਗਲਪੁਰਾ ਵਿੱਚ ਮੁਲਾਜ਼ਮ ਸਨ। ਇਹਨਾਂ ਨਾਲ 5-4 ਸੱਜਣ ਹੋਰ ਵੀ ਸਨ। ਨਹਿਰ ਦੇ ਕਿਨਾਰੇ ਹਜ਼ੂਰ ਦੀ ਤਪੋ ਭੂਮੀ ਦਾ ਦਰਸ਼ਨ ਕਰਕੇ ਨਾਸਕ ਦੇ ਕੰਢੇ ਪੰਚਵਟੀ ਵਾਂਗ ਸੁੰਦਰ ਸਥਾਨ ਦੇਖ ਕੇ ਮਨ ਗਦਗਦ ਹੋ ਗਿਆ। ਹਿਰਦੇ ਨੂੰ ਕੋਈ ਅਗੰਮੀ ਠੰਡ ਜਾਪੀ, ਭਾਵਨਾ ਨਾਲ ਰੂਹਾਨੀ ਦਾਤੇ ਦੇ ਚਰਨ ਚੁੰਮੇ। ਪੂਰਨਮਾਸੀ ਦਾ ਮਹਾਂਵਾਰੀ ਦੀਵਾਨ ਸੀ। ਜਦੋਂ ਸ਼ਾਮ ਨੂੰ ਕੀਰਤਨ ਸੁਣਿਆ, ਜਿਸ ਬਾਜੇ ਦੀ ਵੀਣ ਵੱਜਣ ਸਮੇਂ ਜਹਿਰੀਲੇ ਸੱਪ ਵੀ ਮਸਤੀ ਵਿੱਚ ਆ ਕੇ ਆਪਣਾ ਤਾਮਸੀ ਸੁਭਾਅ ਛੱਡ ਕੇ ਨਿਰਤਕਾਰੀ ਕਰਨ ਲੱਗ ਪੈਂਦੇ ਹਨ, ਮਰਦਾਨੇ ਦੀ ਰਵਾਬ ਵਾਂਗ ਬਾਜੇ ਦੀਆਂ ਸੁਰਾਂ ਸੁਣ ਕੇ ਇਹਨਾਂ ਨੂੰ ਦੇਸ਼ਕਾਲ ਭੁੱਲ ਗਿਆ। ਦਾਤਾਰ ਦਾ ਵਾਜਾ, ਪੂਰਨਮਾਸੀ ਦਾ ਅੱਜ ਦੀਵਾਨ ਸੋਹਣਾ ਲਿਆ ਰੱਖਿਆ ਤੇਰਾ ਦਾਤਾਰ ਵਾਜਾ, ਇੰਦਰਪੁਰੀ ਦੇ ਸਾਜ ਵੀ ਮਾਤ ਪੈ ਗਏ ਜਦੋਂ ਵੱਜਿਆ ਤੇਰਾ ਇੱਕ ਵਾਰ ਵਾਜਾ। ਐਸੀ ਮਿੱਠੀ ਸੁਰੀਲੀ ਆਵਾਜ਼ ਨਾਹੀਂ ਮੈਂ ਦੇਖਿਆ ਕਈ ਹਜ਼ਾਰ ਵਾਜਾ, ਮਾਤੀ ਇਸ ਦੀਆਂ ਸੁਰਾਂ ਵਿੱਚ ਹੈ ਕਿਤਨੀ, ਖਬਰੇ ਇਹ ਮਰਦਾਨੇ ਦੀ ਤਾਰ ਵਾਜਾ, ਪੱਥਰ ਮੋਮ ਹੁੰਦੇ ਬ੍ਰਿਕਸ਼ ਝੂੰ ਜਾਂਦੇ ਜਦੋਂ ਵੱਜੇ ਮਰਦੰਗ ਦੇ ਨਾਲ ਵਾਜਾ, ਬ੍ਰਿਤੀ ਬ੍ਰਹਮ ਆਨੰਦ ਵਿੱਚ ਲੀਨ ਹੋਵੇ, ਮਸਤੀ ਦੇਵ ਦਾ ਅਪਰ ਅਪਾਰ ਵਾਜਾ, ਜੋਗੀ ਜੋਗ ਵੈਰਾਗ ਵੈਰਾਗੀਆਂ ਨੂੰ ਦਿੰਦਾ ਬਖਸ਼ ਹੈ ਬ੍ਰਹਮ ਵਿਚਾਰ ਵਾਜਾ, ਸ਼ੰਕਰ ਡਮਰੂ ਤੇ ਨਾਰਦ ਦੀ ਹੈ ਵੀਣਾ, ਮੁਰਲੀ ਕਾਨ ਤੇ ਬਾਣੀ ਸਤਾਰ ਵਾਜਾ, ਮੁਕਤ ਭੋਗਤ ਰਣਜੀਤ ਮਰਗਿੰਦ ਮਿਲਦੀ, ਕੱਟ ਗਏ 84 ਦੇ ਜਾਰ ਵਾਜਾ। ਦੀਵਾਨ ਦੀ ਸਮਾਪਤੀ ਤੱਕ ਡੋਲ ਸੁਰਤਾਂ ਜੁੜੀਆਂ ਰਹੀਆਂ। ਅਰਦਾਸ ਸਮੇਂ ਵੀ ਨਾਲ ਦੇ ਪ੍ਰੇਮੀਆਂ ਨੇ ਹਲੂਣ ਕੇ ਸਮਾਧੀ ਤੋਂ ਉਥਾਨ ਕੀਤਾ। ਇਹੋ ਜਿਹਾ ਆਨੰਦ ਇਹਨਾਂ ਨੇ ਅੱਗੇ ਕਾਹਨੂੰ ਕਦੇ ਦੇਖਿਆ ਸੀ। ਅਰਸ਼ੀ ਹੁਕਮ ਹੈ, ਏਕ ਪਾਲਕ ਸੁਖ ਸਾਧ ਸਮਾਗਮ, ਕੋਟ ਵਿਖੁੰਠ ਵਿਖੁੰਠ ਪਾਏ। ਸਾਰੀ ਰਾਤ ਹਰੀ ਜਸ ਵਿਚ ਬਤੀਤ ਕੀਤੀ। ਸਵੇਰੋ ਸੰਤ ਅਰਜਨ ਸਿੰਘ ਨੂੰ ਨਾਲ ਲੈ ਕੇ ਹਰਸ਼ੀ ਦਤਾਰ ਦਾ ਦਰਸ਼ਨ ਕੀਤਾ। ਸਭਨਾ ਨੇ ਪੇਟਾ ਰੱਖ ਕੇ ਭਾਵਨਾ ਨਾਲ ਨਮਸਕਾਰ ਕੀਤੀ। ਹਜ਼ੂਰ ਨੇ ਸਾਰਿਆਂ ਦਾ ਆਦਰ ਕੀਤਾ, ਨਾਮ ਥਾਮ ਤੇ ਸੁਖ ਆਨੰਦ ਪੁੱਛੀ। ਉਪਰੰਤ ਇਹਨਾਂ ਨੇ ਹੱਥ ਜੋੜ ਕੇ ਅਰਜ ਕੀਤੀ, ਗਰੀਬ ਨਵਾਜ ਆਪ ਕਿਰਪਾ ਕਰਕੇ ਲਾਹੌਰ ਦੀ ਸੰਗਤ ਨੂੰ ਦਰਸ਼ਨ ਬਖਸ਼ੋ। ਚੋਜੀ ਪ੍ਰੀਤ ਨੇ ਕੁਛ ਕੁ ਸਮਾਂ ਨੇਤਰ ਬੰਦ ਰੱਖੇ, ਕੋਈ ਉੱਤਰ ਨਾ ਦਿੱਤਾ। ਉਪਰੰਤ ਕਮਲਾ ਸਮਾਨ ਨੇਤਰ ਖੁੱਲੇ। ਜਗਿਆਸੂ ਪੌਰਿਆਂ ਦੇ ਮਨਾਂ ਵਿੱਚ ਖੇੜਾ ਆ ਗਿਆ, ਬੇਨਤੀ ਪ੍ਰਵਾਨ ਹੋ ਗਈ ਅਤੇ ਆਪ ਆਪਣੀ ਤਿਆਰੀ ਕਰਕੇ ਪਹਿਲੀ ਵਾਰ ਨਵੰਬਰ 1937 ਈਸਵੀ ਨੂੰ ਮੱਘਰ ਦੇ ਮਹੀਨੇ ਜਥੇ ਦੇ ਇਨ੍ਹਾਂ ਸਿੰਘਾਂ ਸਮੇਤ ਲਾਹੌਰ ਪੁੱਜੇ। ਸੰਤੋਖ ਸਿੰਘ ਸਵਾਮੀ ਜੀ, ਗੁੱਜਰ ਸਿੰਘ ਬਾਈ ਜੀ, ਗੁਰਬਚਨ ਸਿੰਘ ਭਾਈ ਜੀ, ਬਚਨ ਸਿੰਘ ਸੁਧਾਰ, ਬਚਨ ਸਿੰਘ ਜਗੇੜਾ, ਦਲੀਪ ਸਿੰਘ ਮੋਮਨਾਬਾਦ, ਦਲੀਪ ਸਿੰਘ ਮਾਠਾ, ਭਾਈ ਮੋਤਾ ਸਿੰਘ ਢੋਲਕੀ ਮਾਸਟਰ, ਇੰਦਰ ਸਿੰਘ ਹਜੂਰੀਏ ਸੇਵਾਦਾਰ ਜੋ ਗੜਬਈ ਸਨ। ਪਾਕਿਸਤਾਨ ਤੋਂ ਪਹਿਲਾਂ ਲਾਹੌਰ ਦਾ ਨਕਸ਼ਾ। ਉਸ ਸਮੇਂ ਲਾਹੌਰ ਸ਼ਹਿਰ ਨੂੰ ਹਿੰਦੁਸਤਾਨ ਦਾ ਪੈਰਸ ਮੰਨਿਆ ਜਾਂਦਾ ਸੀ, ਜੋ 20 ਮੀਲ ਲੰਮਾ ਤੇ 16 ਮੀਲ ਚੌੜਾ ਸੀ। ਸਾਰੇ ਸ਼ਹਿਰ ਵਿਚ ਵੱਡੀਆਂ ਵੱਡੀਆਂ ਕੁੱਲ ਦੁਕਾਨਾਂ 5332 ਸਨ, ਜਿਨ੍ਹਾਂ ਵਿਚੋਂ 3501 ਹਿੰਦੂ ਅਤੇ ਸਿੱਖਾਂ ਦੀਆਂ ਸਨ, ਬਾਕੀ ਮੁਸਲਮਾਨਾਂ ਦੀਆਂ। 218 ਰਜਿਸਟਰਡ ਕਾਰਖਾਨੇ ਸਨ, ਜਿਨ੍ਹਾਂ ਵਿਚੋਂ 173 ਹਿੰਦੂ ਸਿੱਖਾਂ ਦੇ, ਬਾਕੀ ਦੇ ਮੁਸਲਮਾਨਾਂ ਦੇ ਸਨ। 26 ਬੈਂਕ ਜੋ ਹਿੰਦੂ ਤੇ ਸਿੱਖਾਂ ਦੇ ਸਨ। 90 ਬੈਂਕਾਂ ਦੇ ਦਫ਼ਤਰ ਸਨ, ਜਿਨ੍ਹਾਂ ਵਿਚੋਂ 3 ਮੁਸਲਮਾਨਾਂ ਦੇ ਸਨ। 80 ਬੀਮਾ ਕੰਪਨੀਆਂ ਦੇ ਦਫ਼ਤਰ ਸਨ, ਜਿਨ੍ਹਾਂ ਵਿਚੋਂ 15 ਵੱਡੇ ਸਨ। ਇਨ੍ਹਾਂ ਵਿਚੋਂ ਸਿਰਫ 2 ਮੁਸਲਮਾਨਾਂ ਦੇ ਸਨ, ਬਾਕੀ ਦੇ ਸਾਰੇ ਹਿੰਦੂ ਸਿੱਖਾਂ ਦੇ। 12 ਕਾਲਜਾਂ ਵਿਚੋਂ 1 ਗੌਰਮੈਂਟ ਦਾ ਤੇ 1 ਕਾਲਜ ਮੁਸਲਮਾਨਾਂ ਦਾ ਸੀ। 10 ਹਿੰਦੂ ਸਿੱਖਾਂ ਦੇ ਸਨ। 36 ਸਕੂਲਾਂ ਚੋਂ ਕੇਵਲ 4 ਸਕੂਲ ਮੁਸਲਮਾਨਾਂ ਦੇ ਸਨ। ਵੱਡੇ ਵੱਡੇ 12 ਹਸਪਤਾਲ ਸਨ, ਜਿਨ੍ਹਾਂ ਵਿਚ ਮੁਸਲਮਾਨਾਂ ਦਾ ਕੋਈ ਨਹੀਂ ਸੀ। ਉਸ ਸਮੇਂ ਪੰਜਾਬ ਯੂਨੀਵਰਸਿਟੀ ਲਾਹੌਰ ਸੀ, ਜੋ ਸੰਸਾਰ ਭਰ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਚੋਂ ਇੱਕ ਸੀ। ਇਸ ਨਾਲ ਪੰਜਾਬ, ਦਿੱਲੀ, ਸਰਹੰਦ, ਬਲੋਚਿਸਤਾਨ ਤੇ ਰਿਆਸਤਾਂ ਦੇ 140 ਕਾਲਜ ਸੰਬੰਧਿਤ ਸਨ, ਕਿਉਂ ਲਾਹੌਰ ਬੜਾ ਮਸ਼ਹੂਰ ਸ਼ਹਿਰ ਸੀ। ਇਸ ਲਾਹੌਰ ਸ਼ਹਿਰ ਵਿਚ 15 ਦਿਨ ਠਹਿਰੇ। ਸਰਦਾਰ ਨਿਹਾਲ ਸਿੰਘ ਜਵੰਦ ਸਿੰਘ ਦੇ ਘਰ ਉੱਪਰ ਚੁਬਾਰੇ ਵਿਚ ਰਹਿਸ਼ ਰੱਖੀ। ਸੰਗਤ ਸਰਦਾ ਨਾਲ ਹਰ ਰੋਜ ਪੁਰਾਣੇ ਧਰਮਪੁਰੇ ਗੁਰਦੁਆਰੇ ਸਾਹਿਬ ਕੀਰਤਨ ਦਾ ਆਨੰਦ ਮਾਣਦੀ। ਦਿਨੇ ਵੀ ਕੁਰਸੀ ਦੇ ਸਮੇਂ 9 ਤੋਂ 10 ਵਜੇ ਤੱਕ ਪਰਮਾਰਥੀ ਵਚਨ ਹੁੰਦੇ। ਸਿੱਪੀ ਵਿਚ ਮੋਤੀ ਪੈਦਾ ਕਰਨ ਵਾਲੀ ਸਵੰਤੀ ਬੂੰਦ, ਜੋ ਤੜਫਦੇ ਪਪੀਹੇ ਦੀ ਤਰੇਹ ਵਜਾ ਕੇ ਸ਼ਾਂਤੀ ਬਖਸ਼ਦੀ ਹੈ, ਉਸ ਦੇ ਇਲਾਹੀ ਕੀਰਤਨ ਦੀ ਅੰਮ੍ਰਿਤ ਦਾਤ ਨੂੰ ਪਾ ਕੇ ਪਿਆਸੇ ਜਗਿਆਸੂ ਤ੍ਰਿਪਤ ਹੋ ਗਏ। ਸੁੱਖ ਦਾ ਸਮਾਂ ਚਾਹੇ ਵਧੇਰੇ ਵੀ ਹੋਵੇ, ਛੇਤੀ ਲੰਘ ਜਾਂਦਾ ਹੈ। ਪੂਰਨਮਾਸ਼ੀ ਦਾ ਦੀਵਾਨ ਆਇਆ ਜਾਣ ਕੇ ਆਪ ਵਾਪਸ ਆਉਣ ਲਈ ਤਿਆਰ ਹੋ ਗਏ। ਸੰਗਤ ਨੇ ਜੋ ਖੰਡੇ ਦਾ ਅੰਮ੍ਰਿਤ ਪਾਨ ਕਰਕੇ ਅਤੇ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅਤਿਅੰਤ ਸਜਾਲੂ ਬਣ ਚੁੱਕੀ ਸੀ, 1 ਸਾਲ ਠਹਿਰਨ ਲਈ ਭਾਵਨਾ ਨਾਲ ਬੇਨਤੀ ਕੀਤੀ। ਪਰ ਹਜ਼ੂਰ ਨੇ ਕਿਹਾ, ਪ੍ਰੇਮੀਓ, ਅਸੀਂ ਰੱਬ ਹੁਕਮ ਵਿਚ ਹਾਂ, ਸਾਨੂੰ ਇਉਂ ਪਾਬੰਦ ਨਾ ਕਰੋ, ਫੇਰ ਜਿਵੇਂ ਮਾਲਕ ਦੀ ਆਗਿਆ ਹੋਈ ਵਰਤੀ ਜਾਵੇਗੀ। ਪਿਆਸਾ ਪੁਰਸ਼ ਪਾਣੀ ਤੋਂ ਭੁੱਖਾ ਜਿਵੇਂ ਰੋਟੀ ਮੰਗੀ ਜਾਂਦਾ ਹੈ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਅਥਵਾ ਖੁਦਿਆਵੰਤ ਨਾ ਜਾਣ ਈ ਲਾਜ ਕਲਾਜ ਕਬੋਲ। ਇੱਥੇ ਇਸੇ ਤਰ੍ਹਾਂ ਜਦੋਂ ਭਰੇ ਦੀਵਾਨ ਵਿਚ ਸਾਰਿਆਂ ਨੇ ਹੱਥ ਜੋੜ ਗੱਲ ਪੱਲੇ ਪਾ ਕੇ ਖੜਿਆਂ ਹੋ ਕੇ 6 ਮਹੀਨਿਆਂ ਦਾ ਸਮਾਂ ਮੰਗਣ ਵਾਸਤੇ ਬਾਰੰਬਾਰ ਅਰਜ ਕੀਤੀ, ਤਾਂ ਆਪ ਜੀ ਨੇ ਮੇਹਰਾਂ ਦੇ ਘਰ ਵਿਚ ਆ ਕੇ ਇਸੇ ਸਾਲ ਦੇ ਫੱਗਣ ਮਹੀਨੇ ਪਿੰਡਾਂ ਦਾ ਦੌਰਾ ਬੰਦ ਕਰਕੇ 2 ਮਹੀਨੇ ਲਾਹੌਰ ਸ਼ਹਿਰ ਨੂੰ ਫੇਰ ਬਖਸ਼ ਦਿੱਤਾ ਅਤੇ ਆਪ 1938 ਈਸਵੀ ਫਰਵਰੀ ਦੇ ਮਹੀਨੇ ਫੇਰ ਦੁਬਾਰਾ ਲਾਹੌਰ ਪੁੱਜੇ। ਸਰਦਾਰ ਨਿਹਾਲ ਸਿੰਘ ਦੇ ਘਰ ਰਹਿਸ਼ ਰੱਖੀ। ਕੀਰਤਨ ਪਹਿਲੀ ਜਗ੍ਹਾ ਪੁਰਾਣੇ ਧਰਮਪੁਰੇ ਦੇ ਗੁਰਦੁਆਰੇ ਸਾਹਿਬ ਹੀ ਹੁੰਦਾ ਰਿਹਾ। ਜਦੋਂ ਆਪ ਪਹਿਲੀ ਵਾਰ 1937 ਈਸਵੀ ਵਿਚ ਆਏ ਸਨ, ਉਸ ਸਮੇਂ ਸਰਦਾਰ ਸੁੰਦਰ ਸਿੰਘ ਨੇ ਚਰਨਾਂ ਵਿਚ ਹਾਜ਼ਰ ਹੋ ਕੇ ਅਰਜ ਕੀਤੀ, ਗਰੀਬ ਨਵਾਜ, ਘਰ ਵਿਚ ਅਜੇ ਤੱਕ ਕੋਈ ਲੜਕਾ ਨਹੀਂ ਹੋਇਆ, ਹੁਣ ਕੁਛ ਸਮੇਂ ਤੱਕ ਬੱਚੇ ਨੇ ਜਨਮ ਲੈਣਾ ਹੈ, ਆਪ ਬਖਸ਼ਿਸ਼ ਕਰੋ ਲੜਕਾ ਹੋਵੇ, ਤਾਂ ਕਿ ਇਸ ਖੁਸ਼ੀਆਂ ਭਰੇ ਸਮੇਂ ਮੈਂ ਹਜ਼ੂਰ ਦੇ ਜਥੇ ਤੋਂ ਅਖੰਡ ਪਾਠ ਕਰਵਾਵਾਂ। ਸੰਤ ਜੀ ਮਹਾਰਾਜ ਬੋਲੇ, ਪ੍ਰੇਮੀਆਂ ਸਰਦਾ ਰੱਖ, ਗੁਰੂ ਨਾਨਕ ਦੇਵ ਜੀ ਭਲੀ ਕਰਨਗੇ। ਸੰਤ ਜੀ ਮਹਾਰਾਜ ਦੇ ਗਿਆ 1938 ਈਸਵੀ ਮਾਰਚ ਦੇ ਮਹੀਨੇ ਲੜਕੇ ਨੇ ਜਨਮ ਲਿਆ। ਪਰਿਵਾਰ ਵਿਚ ਬੜੀਆਂ ਖੁਸ਼ੀਆਂ ਹੋਈਆਂ। ਸੰਤ ਜੀ ਮਹਾਰਾਜ ਦੀ ਆਗਿਆ ਅਨੁਸਾਰ ਘਰ ਵਿਚ ਅਖੰਡ ਪਾਠ ਕਰਵਾ ਕੇ ਸਾਰੇ ਜਥੇ ਨੂੰ ਵਸਤਰ ਭੇਟਾ ਕੀਤੇ ਅਤੇ ਅਰਦਾਸ ਉਪਰੰਤ ਆਏ ਸਤਿਗੁਰਾਂ ਨੇ ਮਹਾਂਬਾਗ ਤੋਂ ਬੱਚੇ ਦਾ ਨਾਮ ਵੀ ਥੰਮਨ ਸਿੰਘ ਹਜ਼ੂਰ ਦੀ ਰਸਨਾ ਤੋਂ ਰਖਵਾਇਆ। ਫਿਰ ਤਾਂ ਹੋਰ ਵੀ ਸੰਗਤ ਨੂੰ ਬੜੀ ਸ਼ਰਧਾ ਵੱਧ ਗਈ। ਉਸ ਸਮੇਂ ਸਰਦਾਰ ਭਗਵਾਨ ਸਿੰਘ ਨੇ ਅਰਜ ਕੀਤੀ, ਗਰੀਬ ਨਵਾਜ ਆਪ ਦਾਸ ਤੇ ਵੀ ਬਖਸ਼ਿਸ਼ ਕਰੋ, ਹਜ਼ੂਰ ਦੇ ਮੁਬਾਰਕ ਬਚਨਾਂ ਦਾ ਸਦਕਾ ਘਰ ਵਿਚ ਲੜਕੇ ਦਾ ਜਨਮ ਹੋਵੇ। ਸੰਤ ਜੀ ਕਹਿਣ ਲੱਗੇ, ਤੂੰ ਆਪਣੇ ਘਰ ਵਿਚ ਮੋਹਨ ਦਾ ਅਖੰਡ ਪਾਠ ਕਰਵਾ, ਗੁਰੂ ਭਲੀ ਕਰੇਗਾ। ਇਸ ਨੇ ਬੇਨਤੀ ਕੀਤੀ, ਮਹਾਰਾਜ ਉਹ ਕਿਸ ਵਿਧੀ ਨਾਲ ਕੀਤਾ ਜਾਂਦਾ ਹੈ? ਹਜ਼ੂਰ ਕਹਿਣ ਲੱਗੇ, ਕਿਸੇ ਕਾਰਜ ਦੀ ਸਿੱਧੀ ਲਈ ਇਹ ਕਾਫੀ ਸੰਜਮ ਨਾਲ ਕਰੀਦਾ ਹੈ। ਇਸ ਦੀ ਵਿਧੀ ਇਹ ਹੈ, ਗੁਰੂ ਮਹਾਰਾਜ ਦਾ ਪਾਠ ਕਰਨ ਵਾਲੇ ਅਖੰਡ ਪਾਠੀ ਸਮੇਤ ਜਪਜੀ ਸਾਹਿਬ ਵਾਲਿਆਂ ਦੇ ਨਾਮ ਬਾਣੀ ਦੇ ਅਭਿਆਸੀ ਮਾਸ ਸ਼ਰਾਬ ਤੋਂ ਰਹਿਤ ਬਹਿਸਨਵੀ ਖਿਆਲਾਂ ਦੇ ਹੋਣੇ ਚਾਹੀਦੇ ਹਨ, ਬਲਕਿ ਇਹ ਚਾਹ ਦੀ ਵਰਤੋਂ ਵੀ ਨਾ ਕਰਨ। ਪਾਠ ਆਰੰਭ ਸਮੇਂ ਪੰਜ ਅਖੰਡ ਪਾਠੀ, ਪੰਜ ਜਪਜੀ ਸਾਹਿਬ ਵਾਲੇ ਅਤੇ ਪੰਜੇ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠਣ ਵਾਲੇ ਸੇਵਾਦਾਰ ਜੋ ਪਾਠੀਆਂ ਦੇ ਨਾਲ ਦੋ ਘੰਟਿਆਂ ਬਾਅਦ ਬਦਲ ਕੇ ਮਾਲਾ ਨਾਲ ਮੂਲ ਮੰਤਰ ਦਾ ਹੀ ਜਾਪ ਕਰੀ ਜਾਵਣ। ਦੋ ਲਾਂਗਰੀ ਜੋ ਨਾਮ ਬਾਣੀ ਦੇ ਪ੍ਰੇਮੀ ਹੋਵਣ ਅਤੇ ਉਹ ਆਪ ਪਾਠੀਆਂ ਵਾਸਤੇ ਚੌਲਾਂ ਮੂੰਗੀ ਦੀ ਖਿਚੜੀ ਬਣਾਉਣ। ਲੰਗਰ ਵਿਚ ਪਿਆਜ ਤੱਕ ਦੀ ਵਰਤੋਂ ਨਾ ਕੀਤੀ ਜਾਵੇ। ਪਾਠੀ ਭੂਮ ਆਸਣ ਰੱਖ ਕੇ ਸਾਂਝ ਨਾਲ ਇੱਕੋ ਜਗਾਈ ਰਹਿਣ। ਧੂਪ ਦੀਪ ਕੁੰਭ ਨਾਰੇਲ ਆਦਿਕ ਸਾਰੀ ਸਮੱਗਰੀ ਹਾਜ਼ਰ ਕਰਕੇ ਗੋਕੇ ਘੀ ਦੀ ਦੇਗ ਪਹੁੰਚਿਆ ਸਵੇਰੇ 4 ਵਜੇ ਪਾਠ ਸ਼ੁਰੂ ਕਰਕੇ ਤੀਸਰੇ ਦਿਨ ਉਸੇ ਸਮੇਂ ਅੰਮ੍ਰਿਤ ਵੇਲੇ ਭੋਗ ਪਾਉਣਾ। ਪਾਠ ਦੇ ਆਰੰਭ ਦੀ ਅਰਦਾਸ ਤੋਂ ਬਾਅਦ ਭੋਗ ਦੇ ਸਮੇਂ ਤੱਕ ਕਿਸੇ ਪਾਠੀ ਜਾਂ ਸੇਵਾਦਾਰ ਨੇ ਕੋਈ ਵਚਨ ਨਹੀਂ ਕਰਨਾ, ਕੇਵਲ ਆਪਣੀ ਪਾਠ ਦੀ ਵਾਰੀ ਦੇ ਕੇ ਅੱਗੇ ਅੱਠੇ ਪੈਰ ਸਮਨ ਵਿਚ ਜੁੜਿਆ ਰਹਿਣਾ, ਨਾ ਹੀ ਬਾਹਰ ਜਾਣਾ ਹੈ। ਹਰ ਇੱਕ ਪਾਠੀ ਰੌਲ ਦੇ ਸਮੇਂ ਸਕੇਸੀ ਸਨਾਨ ਕਰਕੇ ਸਵਸਥ ਵਸਤਰ ਪਹਿਨ ਕੇ ਗੁਰੂ ਮਹਾਰਾਜ ਦੀ ਤਾਬਿਆ ਜਾਵੇ, ਮਨ ਦੀ ਇਕਾਗਰਤਾ ਨਾਲ ਵਾਣੀ ਦਾ ਰੂਪ ਹੋ ਕੇ ਪਾਠ ਵਿਚ ਲੀਨ ਰਹੇ। ਪਾਠੀਆਂ ਦੇ ਲੰਗਰ ਵਿਚ ਵੀ ਗੋਕਾ ਘੀ ਤੇ ਗੋਕਾ ਦੁੱਧ ਹੀ ਵਰਤਿਆ ਜਾਵੇ। ਭੋਗ ਦੀ ਅਰਦਾਸ ਤੋਂ ਬਾਅਦ ਮੋਹਨ ਖੁੱਲੇ ਖੋਲੇ ਉਹ ਹੋਰ ਵੀ ਕੁਛ ਵਚਨ ਸਮਝਾਏ। ਇਸ ਨੇ ਅਰਜ ਕੀਤੀ, ਮਹਾਰਾਜ ਫੇਰ ਇਹ ਮਹਾਨ ਕਾਰਜ ਤਾਂ ਆਪ ਜੀ ਦੀ ਬਖਸ਼ ਨਾਲ ਹੀ ਹੋ ਸਕਦਾ ਹੈ, ਸਾਨੂੰ ਤਾਂ ਇਹੋ ਜਿਹੇ ਪਾਠੀ ਵੀ ਨਹੀਂ ਲੱਭਣੇ, ਆਪ ਹੀ ਕਿਰਪਾ ਕਰੋ ਤੇ ਹੁਣੇ ਹੀ ਪਾਠ ਆਰੰਭ ਕਰਵਾ ਦਿਓ। ਸੰਤ ਜੀ ਕਹਿਣ ਲੱਗੇ, ਚੰਗਾ ਤੂੰ ਆਪਣੇ ਘਰ ਸਾਰੀ ਤਿਆਰੀ ਕਰ ਲੈ, ਫੇਰ ਪਤਾ ਦੇਵੀਂ। ਇਸ ਨੇ ਪੂਰਨ ਤਿਆਰੀ ਕਰਕੇ ਫੇਰ ਆ ਕੇ ਚਰਨਾਂ ਵਿਚ ਅਰਜ ਕੀਤੀ, ਇਸ ਦੇ ਘਰ ਵਿਧੀ ਸੰਯੁਕਤ ਮੋਹਨ ਦਾ ਅਖੰਡ ਪਾਠ ਰੱਖਿਆ। ਹਜ਼ੂਰ ਦੇ ਬਚਨਾਂ ਨਾਲ ਅਗਲੇ ਸਾਲ ਘਰ ਵਿਚ ਲੜਕੇ ਨੇ ਜਨਮ ਲਿਆ, ਜਿਸ ਦਾ ਨਾਮ ਅਖੰਡ ਪਾਠ ਦਾ ਭੋਗ ਪਾ ਕੇ ਆਏ ਮਹਾਂਬਾਗ ਦੇ ਪਹਿਲੇ ਅੱਖਰ ਤੋਂ ਸੰਤ ਜੀ ਮਹਾਰਾਜ ਦੀ ਰਸਨਾ ਤੋਂ ਮਨਮੋਹਨ ਸਿੰਘ ਰਖਵਾਇਆ। ਗੁਰਬਾਣੀ ਦਾ ਰਸ ਬਿਨਾਂ ਕੀਰਤਨ ਗੁਰਮਤਿ ਦਾ ਪ੍ਰਚਾਰ ਤੇ ਕਾਫੀ ਸਿੰਘਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਲਾਹੌਰ ਵਾਸੀ ਪ੍ਰੇਮੀਆਂ ਨੂੰ ਨਿਹਾਲ ਕਰਕੇ ਆਪ ਸਮਾਂ ਪੂਰਨ ਹੋਣ ਪਰ ਵਾਪਸ ਜਾਣ ਲੱਗੇ ਤਾਂ ਪ੍ਰੇਮੀਆਂ ਦੇ ਮਨ ਬਿਰਾਗ ਠੱਲਿਆ ਨਾ ਜਾਵੇ। ਸਰਦਾਲੂ ਸੱਜਣਾ ਨੇ ਅੱਗੇ ਹੋ ਕੇ ਫੇਰ ਅਰਜ ਕੀਤੀ, ਮਹਾਰਾਜ ਸਾਨੂੰ ਭੁਲਾ ਨਾ ਦੇਣਾ, ਆਪਣੇ ਜਾਣ ਕੇ ਸਦੀਵੀ ਦਰਸ਼ਨ ਦਿੰਦੇ ਰਹਿਣਾ, ਪ੍ਰੇਮੀਆਂ ਦੇ ਪ੍ਰੇਮ ਪਰਖੂਏ ਦਾਤੇ ਨੇ ਇਹਨਾਂ ਦੀ ਅੰਦਰਲੀ ਸਰਦਾ ਤੱਕ ਕੇ ਫੇਰ ਆਉਣ ਦਾ ਵਚਨ ਦੇ ਦਿੱਤਾ। ਤੁਰਨ ਸਮੇਂ ਪ੍ਰੇਮੀਆਂ ਦੇ ਗਲੇ ਰੁਕ ਗਏ, ਕਈਆਂ ਨੇ ਤਾਂ ਹੰਝੂਆਂ ਦੀ ਝੜੀ ਹੀ ਲਾ ਦਿੱਤੀ। ਸੰਤ ਜੀ ਮਹਾਰਾਜ ਨੇ ਜਥੇ ਸਮੇਤ ਵਾਪਸ ਆ ਕੇ ਮੁੜ ਕਰਮਸਾਰ ਸਥਾਨ ਤੇ ਦਰਸ਼ਨ ਬਖਸ਼ੇ।